ਉਹ ਚ ਗੁਣ ਹੀ ਗੁਣ ਭਰ ਦਿੰਦੇ ਨੇ। ਗੁਣਵੰਤਿਆਂ ਗੁਣ ਦੇ ਜੇ ਕੋਈ ਪਹਿਲਾਂ ਤੋਂ ਗੁਣ ਵਾਲਾ ਉਸ ਬੰਦੇ ਨੂੰ ਬ੍ਰਹਮ ਗਿਆਨੀ ਕਹਿੰਦਾ ਹੋਰ ਗੁਣ ਲੈ ਲਾ ਭਾਈ, ਉਹਨੂੰ ਹੋਰ ਗੁਣ ਦਿੰਦੇ ਨੇ। ਜੇ ਦੋ ਗੁਣ ਨੇ ਤਾਂ ਤੇਰੇ ਚ ਚਾਰ ਕਰ ਦਿੰਦੇ ਆ, ਚਾਰ ਵਾਲੇ ਨੂੰ ਛੇ ਗੁਣਾਂ ਵਾਲਾ ਬਣਾ ਦਿੰਦੇ ਜਾਂ ਗੁਣ ਦੇ ਦਿੰਦੇ ਨੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋ, ਉਹੋ ਜਿਹਾ ਨੀ ਕੋਈ ਸੁਝਦਾ ਜਿਹੜਾ ਬ੍ਰਹਮ ਗਿਆਨੀ ਦੇ ਉੱਤੇ ਪਰਉਪਕਾਰ ਕਰੇ। ਜਿਹੜਾ ਬ੍ਰਹਮ ਗਿਆਨੀ ਨੂੰ ਕਹੇ ਮੈਂ ਤੇਰੇ ਉੱਤੇ ਪਰਉਪਕਾਰ ਕਰਦਾ ਹਾਂ, ਜਿਵੇਂ ਭਾਈ ਗੜੀਆ ਸੀ, ਭਾਈ ਦੌਲੇ ਨੇ ਜਦੋਂ ਉਹਦੇ ਕੋਲੋਂ ਪਾਠ ਸੁਣਿਆ ਸ੍ਰੀ ਸੁਖਮਨੀ ਸਾਹਿਬ ਦਾ, ਦੇਖਿਆ ਭਾਈ ਗੜੀ ਉਹਦੀ ਜੁੱਤੀ ਟੁੱਟੀ ਹੋਈ ਹੈ, ਤੁਰਿਆ ਜਾ ਰਿਹਾ। ਮੁਸਲਮਾਨ ਫਕੀਰ ਸੀ ਦੌਲਾ ਮਿੱਤਰ ਉਹਦਾ, ਕਹਿੰਦਾ ਵੀ ਜੁੱਤੀ ਸਿੱਖ ਦੀ ਟੁੱਟੀ ਹੋਈ ਹੈ, ਬਈ ਬੜਾ ਤਰਸ ਆਇਆ ਮਨ ਚ, ਕਿਉਂ ਨਾ ਇਹਨੂੰ ਮੈਂ ਦੋ ਗਰੀਬੀਆਂ ਸਿੱਧੀਆਂ ਆਪਣੇ ਕੋਲੋਂ ਦੇ ਦਿਆਂ, ਵਿਚਾਰਾ ਜੁੱਤੀ ਟੁੱਟੀ ਪਾਈ ਫਿਰਦਾ, ਮਹਾਰਾਜ ਨੇ ਜੁੱਤੀ ਲੈ ਕੇ ਤੈਨੂੰ। ਭਾਈ ਗੜੀਏ ਨੇ ਉੱਥੇ ਹੀ ਪਾਠ 12 ਅਸ਼ਟਪਦੀਆਂ ਸੰਪੂਰਨ ਕਰਕੇ ਵਿੱਚੋਂ ਹੀ, ਭਾਈ ਦੌਲਿਆ ਇਹ ਕੀ ਸੋਚ ਲਿਆ ਤੂੰ, ਕਹਿੰਦੇ ਕਿਉਂ ਜੁੱਤੀ ਟੁੱਟੀ ਪਾਈ ਹੋਈ ਤੁਸੀਂ, ਕਹਿੰਦੇ ਆਉਂ ਨਾ ਸੋਚੀ ਵੀ ਮੇਰੇ ਗੁਰੂ ਨੇ ਮੈਨੂੰ ਕੁਝ ਦਿੱਤਾ ਨਹੀਂ, ਮੈਂ ਸਿੱਖ ਨੂੰ ਰਿੱਧੀਆਂ ਸਿੱਧੀਆਂ ਦੇ ਦਿਆਂ, ਆ ਜਿਹੜਾ ਅੱਖਾਂ ਬੰਦ ਕਰ ਆਪਣੀਆਂ, ਅੱਖਾਂ ਬੰਦ ਕੀਤੀਆਂ ਤਾਂ ਕਹਿੰਦੇ ਖੋਲ ਆਪਣੀਆਂ ਅੱਖਾਂ, ਜਦ ਅੱਖਾਂ ਖੋਲੀਆਂ ਸਾਰੇ ਪਹਾੜ ਹੀ ਸੋਨੇ ਦੇ ਬਣਾ ਤੇ, ਸਾਰੇ ਗੀਟੀਆਂ ਜਿੰਨੀਆਂ ਸੀ ਹੀਰੇ ਮੋਤੀ ਜਵਾਹਰਾਤ ਬਣਾ ਤੇ, ਕਹਿੰਦੇ ਲੈ ਚੁੱਕ ਲੈ ਭਰ ਲੈ ਜੇਬਾਂ ਜਿਹੜੀਆਂ ਭਰਨੀਆਂ ਨੇ, ਪੈਰਾਂ ਤੇ ਡਿੱਗ ਪਿਆ, ਰੋਣ ਲੱਗ ਪਿਆ ਦਾਲਾ। ਭਾਈ ਸਾਹਿਬ ਇੰਨੀ ਸ਼ਕਤੀ ਇੰਨੀ ਗੁਪਤ ਰੱਖੀ ਹੋਈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ, ਲੱਗਿਆ ਸੀ ਉਹਦੇ ਤੇ ਪਰਉਪਕਾਰ ਕਰਨ, ਰਿੱਧੀਆਂ ਸਿੱਧੀਆਂ ਦੇਣ, ਜਦ ਉਲਟ ਕੇ ਇੰਨਾ ਕੁਝ ਦਿਖਾਇਆ ਤਾਂ ਦੌਲਾ ਚੁੱਪ ਕਰ ਗਿਆ। ਇਸ ਕਰਕੇ ਬ੍ਰਹਮ ਗਿਆਨੀ ਤੇ ਕਦੇ ਪਰਉਪਕਾਰ ਕਰਨ ਦੀ ਮਹਿਸੂਸ ਨਾ ਕਰੇ ਲੋੜ ਵੀ ਮੈਂ ਸੰਤਾਂ ਤੇ ਪਰਉਪਕਾਰ ਕਰਦਿਆਂ, ਉਹਨਾਂ ਕੋਲ ਜਿੰਨਾ ਕੁਛ ਹੁੰਦਾ ਉਹਨਾਂ ਕੋਲ ਕਿਸੇ ਕੁਛ ਕੋਲ ਕੁਛ ਨਹੀਂ ਹੈ। ਇਸ ਕਰਕੇ ਨਾ ਤਾਂ ਆਪਾਂ ਅਕਾਲ ਪੁਰਖ ਤੇ ਪਰਉਪਕਾਰ ਕਰਦੇ ਹਾਂ, ਕੋਈ ਜੇ ਕੋਈ ਕਹੇ ਮੈਂ ਇੱਥੇ ਆਉਂਦਾ ਮੈਂ ਗੁਰੂ ਗ੍ਰੰਥ ਸਾਹਿਬ ਤੇ ਪਰਉਪਕਾਰ ਕਰਦਾ, ਇਹ ਤਾਂ ਆਪਣੇ ਤੇ ਪਰਉਪਕਾਰ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਸ਼ ਆਪਣੇ ਤੇ ਪਰਉਪਕਾਰ ਕਰਦੇ ਨੇ, ਆਪਾਂ ਕਿਸੇ ਦੇ ਕੀ ਪਰਉਪਕਾਰ ਕਰਨਾ। ਇਹ ਪੁਰਾਣੇ ਟਾਈਮਾਂ ਦੇ ਅਰਥ ਨੇ। ਮੈਂ ਸੋਚਿਆ ਚਲੋ ਇੱਕ ਵਾਰੀ ਸੰਗਤ ਨੂੰ ਇਹ ਵੀ ਸੁਣਾ ਹੀ ਦਵਾਂ। ਵੈਸੇ ਮੇਰਾ ਅੰਦਰੋਂ ਬਿਲਕੁਲ ਮਨ ਨਹੀਂ ਸੀ ਮੰਨਦਾ, ਮੈਂ ਕਹਿਣਗੇ ਪਤਾ ਨਹੀਂ ਇਹ ਕੀ ਬੋਲੀ ਜਾਂਦਾ, ਪਤਾ ਨਹੀਂ ਇੱਧਰੋਂ ਲਿਆਈ ਜਾਂਦਾ, ਪਤਾ ਨਹੀਂ ਇੱਧਰੋਂ ਕੀ ਕਰੀ ਜਾਂਦਾ। ਇਹ ਅਸਲ ਵਿੱਚ ਜਿਵੇਂ ਹੈ ਨਾ ਬੀ ਐਡ ਵਾਲੇ ਤੇ ਐਮ ਐਡ ਵਾਲੇ ਉਹਨਾਂ ਦੀ ਪੜ੍ਹਾਈ ਹੈ, ਇਹ ਵੈਸੇ ਬਹੁਤ ਹਾਈ ਕਲਾਸ ਚੀਜ਼ਾਂ ਹੁੰਦੀਆਂ ਨੇ। ਇਹ ਆਮ ਬੰਦੇ ਨੂੰ ਸੁਣਾਈ ਉਹ ਪਤਾ ਕੀ ਕਹਿੰਦਾ, ਇਹ ਕੋਈ ਅਰਥ ਨੇ ਇਹਨਾਂ ਦਾ ਤਾਂ ਐਵੇਂ ਲਾਈ ਜਾਂਦੇ ਨੇ ਕੋਲੋਂ ਹੀ ਇਹ। ਇਸ ਕਰਕੇ ਆਮ ਸੰਗਤ ਦੀ ਚੀਜ਼ ਨਹੀਂ ਹੈ, ਵੈਸੇ ਸਿਵਲ ਦੀ ਚੀਜ਼ ਨਹੀਂ ਹੈ ਇਹ, ਤਾਂ ਜਿਵੇਂ ਵੱਡਿਆਂ ਦੀਆਂ ਚੀਜ਼ਾਂ ਉਹਨਾਂ ਵਿੱਚ। ਜੇ ਅਸੀਂ ਵਿਦਾਂਤੀਆਂ ਕੋਲ ਇਹ ਸੁਣਾਈਏ, ਜਿਵੇਂ ਹਰਿਦੁਆਰ ਵਾਲੇ ਮਹਾਂਪੁਰਸ਼ਾਂ ਨੇ ਹਰੀ ਨਾਰਾਇਣ ਗ੍ਰੰਥ ਬਣਾਇਆ ਉਪਦੇਸ਼, ਬੜੀ ਡੂੰਘੀ ਚੀਜ਼ ਆ ਉਹ, ਸਿਰਫ ਉਹਨੂੰ ਵਿਦਵਾਨ ਆਦਮੀ ਸਮਝ ਸਕਦਾ, ਉਹ ਵੀ ਜਿਹੜੇ ਵਿਦਵਾਨ ਦੂਸਰੀ ਪਾਸੇ ਦੇ ਨੇ। ਇੱਕ ਅੱਜ ਕੱਲ੍ਹ ਦੇ ਵਿਦਵਾਨ ਨੇ ਉਹ ਵੱਖਰੀ ਕਿਸਮ ਦੇ ਨੇ, ਉਹ ਹੋਰ ਢੰਗ ਨਾਲ ਚੱਲਦੇ ਨੇ। ਪੁਰਾਣੇ ਵਿਦਵਾਨਾਂ ਦੇ ਢੰਗ ਨਾਲ ਇਹ ਅਰਥ ਸੁਣਾਏ ਨੇ, ਪਸੰਦ ਆ ਜਾਣ ਤਾਂ ਬਹੁਤ ਚੰਗੀ ਗੱਲ ਹੈ, ਜੇ ਨਾ ਪਸੰਦ ਆਉਣ ਤਾਂ ਦੱਸ ਦਿਓ ਮੁੜ ਕੇ, ਆਪਾਂ ਨਾ ਕਰਾਂਗੇ ਇਹ ਅਰਥ, ਆਪਾਂ ਫਿਰ ਸਿੱਧੇ ਸਿੱਧੇ ਤੁਰੇ ਜਾਵਾਂਗੇ। ਇਸ ਕਰਕੇ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਆਓ ਪਿਆਰ ਸਤਿਕਾਰ ਨਾਲ 2 ਮਿੰਟ ਨਾਮ ਜਪ ਲਈਏ ਵਾਹਿਗੁਰੂ ਦਾ। ਵਾਹਿਗੁਰੂ ਵਾਹਿਗੁਰੂ, ਲੜਕੇ ਨੂੰ ਸ਼ਰਵਣ ਕਰਾਈ ਨਾਮ ਮੇਰੇ ਬੱਚੇ ਨੂੰ, ਫਿਰ ਜਦੋਂ ਜਨਮ ਲਵੇ ਉਹਦਾ ਇਸ਼ਨਾਨ ਕਰਦੀ ਕਰਾਉਂਦੀ ਹੋਈ ਵਾਹਿਗੁਰੂ ਵਾਹਿਗੁਰੂ ਕਰੀ ਤੇ ਮੈਨੂੰ ਆਵਾਜ਼ ਦੇ ਦੇਈ। ਰਾਤ 1:30 ਵਜੇ ਦੇ ਕਰੀਬ ਮਹਾਂਪੁਰਖਾਂ ਨੇ ਜਨਮ ਲਿਆ, ਬੋਲੀ ਨਹੀਂ ਵਾਹਿਗੁਰੂ ਵਾਹਿਗੁਰੂ ਕਰਦੀ ਨੇ, ਇਸ਼ਨਾਨ ਕਰਾ ਕੇ ਕਾਫੀ ਸਾਰੀ ਰੂੰ ਰੱਖੀ ਹੋਈ ਸੀ, ਰੂੰ ਦੇ ਵਿੱਚ ਬੱਚਾ ਲਪੇਟ ਕੇ ਉਹਦੀਆਂ ਅੱਖਾਂ ਦੇ ਉੱਤੇ ਵੀ ਰੂੰ ਰੱਖ ਲਿਆ। ਕਹਿੰਦੇ ਅੱਖਾਂ ਖੁੱਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਉਣੇ ਆ, ਮੈਂ ਇਹਨੂੰ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਟਿਕਾਵਾਂਗਾ। ਫਿਰ ਉਦੋਂ ਤੱਕ ਇਸ਼ਨਾਨ ਪਾਣੀ ਕਰਦਿਆਂ 3 ਵੱਜ ਗਏ, 3 ਵਜੇ ਤੱਕ ਫਿਰ ਸਰੂਪ ਪ੍ਰਕਾਸ਼ ਸੀ ਘਰ ਦੇ ਵਿੱਚ, ਪਰੇ ਸਹਿਜ ਪਾਠ ਨਾਲ ਨਾਲ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਪਹਿਲਾਂ ਮੱਥਾ ਟਿਕਾਇਆ, ਅੱਖਾਂ ਖੋਲੀਆਂ ਮਹਾਂਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਅੰਮ੍ਰਿਤ ਤਿਆਰ ਕੀਤਾ ਜਪਜੀ ਸਾਹਿਬ ਦਾ ਪਾਠ ਕਰਕੇ, ਪੰਜ ਬੂੰਦਾਂ ਉਹਦੇ ਮੁੱਖ ਵਿੱਚ ਪਾਈਆਂ, ਸਿਰ ਵਿੱਚ ਪਾਈਆਂ, ਅੱਖਾਂ ਵਿੱਚ ਪਾਈਆਂ, ਪੰਜ ਵਾਰੀ ਉਹਦੇ ਕੰਨ ਵਿੱਚ ਵਾਹਿਗੁਰੂ 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 ਕਿਹਾ। ਕਹਿ ਲਓ ਹੁਣ ਇਹਨੂੰ ਦੁੱਧ ਪਿਆਓ। ਇਹ ਬਣ ਗਿਆ ਗੁਰੂ ਦਾ ਸਿੱਖ। ਤੇ ਸਾਡੇ ਇੱਥੇ ਟੀਵੀ ਲੱਗਿਆ ਹੁੰਦਾ, ਪੁੱਠੇ ਕੰਮ ਹੁੰਦੇ ਨੇ, ਵਧਾਈਆਂ ਪਹਿਲਾਂ ਹੀ ਬੱਚੇ ਦੇ ਜਨਮ ਲੈਂਦੇ ਹੀ ਦਾਦੀ ਫੜਾਊਗੀ 101 ਰੁਪਈਆ, ਪਹਿਲਾਂ ਹੀ ਮਾਇਆ ਚ ਉਲਝਾ ਦਿੰਦੇ ਨੇ ਉਹਨੂੰ। ਜੇ ਬੱਚੇ ਨੂੰ ਗੁਰਸਿੱਖ ਬਣਾਉਣਾ ਤਾਂ ਪਹਿਲਾਂ ਇਸ ਤਰ੍ਹਾਂ ਦੀ ਰੀਤੀ ਕਰੋ ਕਿ ਉਹਨੂੰ ਸ੍ਰਵਣ ਜਿਹੜਾ ਹੈ ਨਾ, ਸ੍ਰਵਣ ਹੋਵੇ, ਜੋ ਸਭ ਤੋਂ ਪਹਿਲਾਂ ਅੱਖਰ ਜਿਹੜਾ ਉਹਦੇ ਕੰਨਾਂ ਚ ਪੈ ਗਿਆ ਉਹੀ ਪ੍ਰਭਾਵ ਜ਼ਿੰਦਗੀ ਭਰ ਰਹਿੰਦਾ। ਸੋ ਮਹਾਰਾਜ ਕਹਿੰਦੇ ਸ੍ਰਵਣ ਦੀ ਮਹਿਮਾ ਸਾਰਿਆਂ ਨਾਲੋਂ ਵੱਡੀ ਹੈ। ਸੁਣਿਆ ਇਸ ਪਾਠ ਦੀ ਸੁਧਾਈ ਰੱਖਣੀ ਆਪਣੇ ਦੀ, ਸੁਣੀਏ ਸਿੱਧ ਪੀਰ ਸੁਰਨਾਥ ਨਹੀਂ ਕਰਨਾ, ਸੁਣੀਏ ਸੁਣੀਏ ਇਹ ਸੁਣੀਏ ਅੱਖਰ ਕੀ ਹੋਇਆ। ਸਧਾਰਨ ਤੌਰ ਤੇ ਆਪਾਂ ਬਿਲਕੁਲ ਠੀਕ ਬੋਲਦੇ ਹਾਂ, ਆਮ ਤੌਰ ਤੇ ਦੇਖੋ ਆਪਾਂ ਤੁਰੇ ਜਾਂਦੇ ਹਾਂ, ਕੋਈ ਬੰਦਾ ਮਿਲਦਾ, ਮਿਲਦਿਆਂ ਉਹਨੂੰ ਕਹਿੰਦੇ ਮੈਂ ਸੁਣਿਆ ਤੁਹਾਡੇ ਘਰ ਲੜਕਾ ਹੋਇਆ, ਮੈਂ ਸੁਣਿਆ ਤੂੰ ਬਾਹਰਲੇ ਦੇਸ਼ ਜਾ ਰਿਹਾ, ਮੈਂ ਸੁਣਿਆ ਤੁਹਾਡੇ ਪਿਤਾ ਜੀ ਬਿਮਾਰ ਨੇ। ਉੱਥੇ ਬੜੇ ਸਹੀ ਬੋਲਦੇ ਮੈਂ ਸੁਣਿਆ। ਜਦੋਂ ਇੱਥੇ ਸੁਣਿਆ ਬੋਲਣਾ ਪੈਂਦਾ ਉਦੋਂ ਕਹਿੰਦੇ ਸੁਣੀਏ ਸਿੱਧ ਪੀਰ ਸੁਰਨਾਥ। ਉਦੋਂ ਰਾਣੇ ਬਿਹਾਰੀ ਈੜੀ ਲਾਤੀ, ਉਹਨੂੰ ਲਾ ਲਾਤੀ, ਐੜਾ ਖਤਮ ਕਰਤਾ ਤੇ ਸਿਹਾਰੀ ਮੁਕਾਤੀ। ਸੁਣੀਏ ਇਹ ਕੀ ਹੋਇਆ। ਇਸ ਕਰਕੇ ਸੋਝੀ ਕਰਕੇ ਬੋਲੋ ਥੋੜਾ ਜਿਹਾ ਸੁਣਿਆ। ਚੌਥੇ ਪਾਤਸ਼ਾਹ ਨੂੰ ਸਿੱਖ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਲਿਖਿਆ ਸੁਣਿਆ ਸਿੱਧ ਪੀਰ ਸੁਰਨਾਥ, ਇਹ ਕੀ ਸੁਣਿਆ। ਮਹਾਰਾਜ ਨੇ ਫਿਰ ਇਸ ਸ਼ਬਦ ਨੂੰ ਸਪਸ਼ਟ ਕੀਤਾ, ਨਾ ਇਹ ਸੁਣਿਆ, ਸਭ ਸਿੱਧ ਹੈ, ਰਿੱਧ ਪਿੱਛੇ ਆਵੈ, ਨਾ ਇਹ ਸੁਣਿਆ ਨਵ ਨਿਧ ਮਿਲੈ ਮਨ ਚਿੰਦਿਆ ਪਾਵੈ, ਨਾ ਇਹ ਸੁਣਿਆ ਨਾ ਉਪਜੈ, ਨਾ ਇਹ ਸੁਣਿਆ। ਇਹਦੀਆਂ ਮਹਾਰਾਜ ਨੇ ਤਿੰਨ ਪੌੜੀਆਂ ਉਚਾਰਨ ਕੀਤੀਆਂ, ਨਾ ਇਹ ਸੁਣਿਆ ਨਾ ਇਹ ਸੁਣਿਆ। ਇਹ ਨਾਮ ਦੇ ਸੁਣਨ ਕਰਕੇ, ਹੁਣ ਆਓ ਨਾਮ ਦੇ ਸੁਣਨ ਕਰਕੇ ਸਿੱਧ ਬਣਦਾ। ਇਹ ਤਾਂ ਐ ਹੈ ਕਿ ਨਾਮ ਜਿਹੜਾ ਨਾ, ਨਾਮ ਤਾਂ ਇਸ ਤਰ੍ਹਾਂ ਜਿਵੇਂ ਕਿਸੇ ਬੰਦੇ ਕੋਲੇ 100 ਰੁਪਈਆ ਹੈ, ਬਸ 100 ਰੁਪਏ ਦਾ ਕੋਈ ਕੁਛ ਵੀ ਖਰੀਦੇ, 100 ਰੁਪਏ ਦਾ ਕੋਈ ਕੁਛ ਵੀ ਖਰੀਦ ਸਕਦਾ, ਇਹ ਉਹਦੀ ਮਰਜ਼ੀ ਹੈ। ਕੋਈ 100 ਦੀ ਗੰਦਗੀ ਵੀ ਖਾ ਸਕਦਾ, ਕੋਈ 100 ਦਾ ਅੰਮ੍ਰਿਤ ਵੀ ਖਾ ਸਕਦਾ, ਕੋਈ 100 ਦੀ ਰੋਟੀ ਵੀ ਲਿਆ ਸਕਦਾ, ਕੋਈ 100 ਦੀਆਂ ਟੌਫੀਆਂ ਵੀ ਖਾ ਸਕਦਾ, ਕੋਈ 100 ਦੇ ਫਲ ਵੀ ਖਾ ਸਕਦਾ, ਕੋਈ 100 ਗੋਲਕ ਵਿੱਚ ਵੀ ਪਾ ਸਕਦਾ, ਕੋਈ ਸੇਵਾ ਵਿੱਚ ਵੀ ਲਾ ਸਕਦਾ, ਕੋਈ ਲੰਗਰ ਵਿੱਚ ਵੀ ਪਾ ਸਕਦਾ, 100 ਰੁਪਈਆ ਸਿਰਫ। ਉਹ ਕਿੱਥੇ ਕਿੱਥੇ ਵਰਤਿਆ ਜਾਂਦਾ ਉਹਦੇ ਆਧਾਰ ਤੇ ਉਹਨੂੰ ਕਿਹਾ ਜਾਂਦਾ ਇਹ 100 ਰੁਪਈਆ ਗਵਾਇਆ, ਇਹ 100 ਰੁਪਈਆ ਖੂਹ ਚ ਪਾਇਆ, ਇਹ 100 ਰੁਪਈਆ ਭਲੇ ਤੇ ਲਾਇਆ, ਇਹ 100 ਰੁਪਈਏ ਦੀ ਮਠਿਆਈ ਲਿਆਇਆ, ਹੁਣ ਆਪਾਂ ਕਹਿੰਦੇ ਹਾਂ ਉਹਨੂੰ। ਇਹ ਜਿਹੜਾ ਨਾਮ ਹੈ, ਨਾਮ ਤਾਂ ਨਾਮ ਧਨ ਹੈ। ਹੁਣ ਨਾਮ ਧਨ ਕੀਤਾ ਜਿਸਨੇ ਵੀ ਇਸ ਨੂੰ ਜਪਿਆ, ਰਾਮ ਰਾਮ ਓਮ ਓਮ ਵਾਹਿਗੁਰੂ ਵਾਹਿਗੁਰੂ ਕੋਈ ਵੀ ਜਪਿਆ, ਹੁਣ ਜਿਹੜੇ ਸਿੱਧ ਲੋਕ ਨੇ ਜਿਹਨੇ ਸਿੱਧ ਬਣਨ ਦੀ ਇੱਛਾ ਕਰ ਲਈ ਕਿ ਮੈਂ ਸਿੱਧ ਬਣਨਾ, ਮੈਂ ਕਿੱਦਾਂ ਬਣਾ, ਤਾਂ ਮਹਾਰਾਜ ਕਹਿੰਦੇ ਸੁਣਿਆ। ਨਾਮ ਦੇ ਸੁਣਨ ਨਾਲ ਹੀ ਬੰਦਾ ਸਿੱਧ ਬਣ ਜਾਂਦਾ, ਜੇ ਉਹਦਾ ਸੰਕਲਪ ਹੋਵੇ ਸਿੱਧ ਬਣਨ ਦਾ। ਤਾਂ ਜੇ ਸਿੱਖ ਬਣਨ ਦਾ ਸੰਕਲਪ ਹੈ ਸਿੱਖ ਬਣ ਜਾਂਦਾ। ਨਾਮ ਨੇ ਤਾਂ ਆਪਣੇ ਕੰਮ ਨੂੰ ਕਰਨਾ, ਤੁਹਾਡੇ ਸੰਕਲਪ ਨੂੰ ਨਾਮ ਨੇ ਪੂਰਾ ਕਰਨਾ। ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਤੇ ਨਾਮ। ਕ੍ਰੌਂਚ ਦੀਪ ਦੇ ਉੱਤੇ ਜਦੋਂ ਸ਼ਿਵਜੀ ਪਾਰਵਤੀ ਨੂੰ ਅਮਰ ਕਥਾ ਸੁਣਾ ਰਹੇ, ਅਕਾਲ ਪੁਰਖ ਦੀ ਕਥਾ, ਅਮਰ ਕਥਾ, ਪਰਮੇਸ਼ਰ ਬਾਰੇ ਜਦੋਂ ਕੋਈ ਵਿਚਾਰ ਚੱਲਦੇ ਹੋਣ। ਪਾਰਵਤੀ ਨੂੰ ਆਲਸ ਹੋ ਗਿਆ, ਸੌਂ ਗਈ। ਸਮੁੰਦਰ ਦੇ ਕਿਨਾਰੇ ਬੈਠੇ ਸੀ ਇੱਕ ਬੜਾ ਵੱਡਾ ਮਗਰਮੱਛ, ਇਹ ਕਥਾ ਸੁਣਨ ਲੱਗ ਪਿਆ। ਕਿ ਦੋ ਕੁ ਵਾਰੀ ਆਉਂਦਾ, ਇੱਕ ਤੋਤੇ ਨੇ ਵੀ ਸੁਣੀ ਸੀ। ਜਦੋਂ ਮਗਰਮੱਛ ਸੁਣਦਾ, ਪਾਰਵਤੀ ਨੂੰ ਜਾਗ ਆਈ, ਦੇਖਿਆ ਮਗਰਮੱਛ ਤਾਂ ਕਦੇ ਇੱਕ ਜਗ੍ਹਾ ਟਿਕਦਾ ਹੀ ਨਹੀਂ, ਇਹ ਤਾਂ ਹਿੱਲ ਹੀ ਜਾਂਦਾ ਰਹਿੰਦਾ। ਕਹਿਣ ਲੱਗੀ, ਇਹ ਮਗਰਮੱਛ ਇੰਨੇ ਟਕਾ ਵਿੱਚ ਕਿਵੇਂ ਬੈਠਾ? ਕਹਿੰਦੇ, ਪਾਰਵਤੀ ਤੂੰ ਤਾਂ ਸੌ ਗਈ, ਇਹਨੇ ਨਾ ਅਮਰ ਕਥਾ ਸੁਣੀ ਹੈ, ਇਸ ਕਰਕੇ ਇਹ ਹੁਣ ਬਹੁਤ ਉੱਚੀ ਪਦਵੀ ਦਾ ਮਾਲਕ ਹੋ ਗਿਆ। ਸ਼੍ਰਵਣ ਕੀਤਾ ਇਹਨੇ, ਮੈਂ ਬੋਲਿਆ, ਇਹਨੇ ਸੁਣਿਆ। ਹੁਣ ਇਹਦੇ ਪੇਟ ਵਿੱਚੋਂ ਸਿੱਧ ਪੈਦਾ ਹੋਵੇਗਾ, ਇੱਕ ਮੱਛ ਦੇ ਪੇਟ ਵਿੱਚੋਂ ਮੱਛਿੰਦਰ ਨਾਥ ਪੈਦਾ ਹੋਇਆ, ਇਸ ਕਰਕੇ ਇਹ ਸਿੱਧ ਪੈਦਾ ਹੋਇਆ ਨਾ, ਸੁਣਿਆ ਸਿੱਧ ਨਾਮ ਦੇ ਸੁਣਨੇ ਕਰਕੇ, ਕਿਉਂਕਿ ਸਿੱਧ ਵੀ ਤਾਂ ਓਅੰ ਨੂੰ ਸੁਣਦੇ ਨੇ, ਸ਼੍ਰਵਣ ਕਰਦੇ ਨੇ, ਇਸ ਕਰਕੇ ਉਹ ਦਸਮ ਦੁਆਰ ਚ ਆਪਣੇ ਸਵਾਸ ਚੜਾ ਲੈਂਦੇ ਨੇ, ਨਾਮ ਦੇ ਸੁਣਨ ਵਾਲੇ ਪੀਰ ਬਣਦਾ। ਹੁਣ ਸਿੱਧ ਇੱਕ ਵੱਖਰਾ ਧਰਮ ਹੈ, ਪੀਰ ਹੁਣ ਮੁਸਲਮਾਨਾਂ ਵਿੱਚ ਹੁੰਦੇ ਨੇ, ਪੀਰ ਜਿੰਨੇ ਵੀ ਬਣੇ ਨੇ ਇਹ ਤਸਬੀਹ ਫੇਰ ਕੇ ਅੱਲਾ ਦਾ ਜਾਪ ਕਰਕੇ ਸ਼ਕਤੀ ਨੂੰ ਪ੍ਰਾਪਤ ਹੋਏ ਨੇ, ਨਾਮ ਪਰਮੇਸ਼ਰ ਦਾ ਹੀ ਹੈ। ਸੁਰ ਜਿਹੜੇ ਦੇਵਤੇ ਨੇ, ਦੇਵਤੇ ਵੀ ਨਾਮ ਨੂੰ ਸਰਵਣ ਕਰਦੇ ਨੇ, ਨਾਮ ਸੁਣ ਸੁਣ ਕੇ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਦੇਵਤੇ ਵੈਸੇ ਵੀ ਨਾਮ ਨੂੰ ਸੁਣਦੇ ਰਹਿੰਦੇ, ਇਹ ਕਿਉਂਕਿ ਸਾਰੀਆਂ ਦਿਵ ਸ਼ਕਤੀਆਂ ਹੁੰਦੀਆਂ, ਨਜ਼ਰ ਤਾਂ ਨਹੀਂ ਆਉਂਦੀਆਂ ਆਪਾਂ ਨੂੰ, ਇਹ ਅੰਦਰਲੇ ਸੰਸਾਰ ਦੀਆਂ ਕੁਝ ਗੱਲਾਂ ਹੋਰ ਨੇ। ਆਮ ਤੌਰ ਤੇ ਦੇਵਤੇ ਗੁਰਬਾਣੀ ਨੂੰ ਜ਼ਿਆਦਾ ਸੁਣਦੇ, ਜਦ ਦੀ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤੀ ਹੈ, ਉਦੋਂ ਦਾ ਇਹ ਕਥਾ ਕੀਰਤਨ ਵਾਹਿਗੁਰੂ ਮੰਤਰ ਇਧਰ ਨੂੰ ਜ਼ਿਆਦਾ ਧਿਆਨ ਕਰਦੇ, ਕਿਉਂਕਿ ਉਹ ਸਿਆਣੇ, ਉਹਨਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਨੇ, ਜਿਹੜਾ ਮੰਤਰ ਉਹਨਾਂ ਨੇ ਦਿੱਤਾ ਹੈ ਉਹਦੇ ਨਾਲ ਬੰਦੇ ਦਾ ਭਲਾ ਹੁੰਦਾ। ਇਸ ਕਰਕੇ ਜਿੱਥੇ ਵੀ ਗੁਰਬਾਣੀ ਦਾ ਉਚਾਰਨ ਹੁੰਦਾ ਹੈ ਉੱਥੇ ਅੱਛੀਆਂ ਰੂਹਾਂ ਹਮੇਸ਼ਾ ਆ ਕੇ ਪਾਠ ਨੂੰ ਸ਼੍ਰਵਣ ਕਰਦੀਆਂ, ਕਿਉਂਕਿ ਸੁਣਨ ਦੀ ਮਹਿਮਾ ਦਾ ਉਹਨਾਂ ਨੂੰ ਪਤਾ ਹੈ। ਨਾਥ ਨਾਮ ਸ਼੍ਰਵਣ ਕਰਨੇ ਕਰਕੇ ਹੀ ਨਾਥ ਬਣਦੇ, ਨੌ ਨਾਥ ਨੇ, ਚਰਪਟ ਨਾਥ, ਘੁੱਗੂ ਨਾਥ ਆਦਿਕ, ਇਹਨਾਂ ਨਾਥ ਮਾਲਕ ਨੂੰ ਕਹਿੰਦੇ ਨੇ। ਨਾਥ ਵੱਡਾ ਹੁੰਦਾ ਜਿਵੇਂ ਜਥੇਦਾਰ ਹੁੰਦਾ, ਨਾਥ ਮਾਲਕ ਹੁੰਦਾ ਡੇਰੇ ਦਾ, ਸ਼੍ਰੋਮਣੀ ਹੁੰਦਾ ਜਿਵੇਂ, ਇਸ ਤਰ੍ਹਾਂ ਨੌ ਨਾਥ ਵੱਡੇ ਹਨ, ਸ਼੍ਰਵਣ ਕਰਦੇ ਨੇ ਨਾਮ ਨੂੰ, ਨਾਮ ਸ਼੍ਰਵਣ ਕਰਕੇ ਹੀ ਨਾਥ ਬਣ ਗਏ। ਹੁਣ ਆਪਾਂ ਚੱਲੀਏ ਨਾਥ ਕੋਲੇ, ਨਾਥ ਕਿਵੇਂ ਬਣੇ? ਕਹਿੰਦਾ ਨਾਮ ਨੂੰ ਸੁਣਨੇ ਕਰਕੇ। ਤੁਸੀਂ ਦੇਵਤਾ ਕਿਵੇਂ ਬਣੇ? ਨਾਮ ਸੁਣ ਕੇ। ਪੀਰ ਨੂੰ ਪੁੱਛੋ ਤੁਸੀਂ ਪੀਰ ਕਿਵੇਂ ਬਣੇ? ਕਹਿੰਦਾ ਨਾਮ ਸੁਣ ਕੇ। ਸਿੱਧ ਵੀ ਕਹਿੰਦਾ ਮੈਂ ਨਾਮ ਨੂੰ ਸ਼੍ਰਵਣ ਕਰਕੇ ਹੀ ਇਹ ਅਵਸਥਾ ਪ੍ਰਾਪਤ ਕੀਤੀ। ਸੋ ਮਹਾਰਾਜ ਕਹਿੰਦੇ ਆਓ ਬਈ, ਜਿਹਨੇ ਇਹਦੇ ਚੋਂ ਜੋ ਵੀ ਬਣਨਾ ਹੈ ਨਾਮ ਨੂੰ ਸ਼੍ਰਵਣ ਕਰਕੇ ਬਣ ਜਾਓ, ਨਾਮ ਸ਼੍ਰਵਣ ਦੀ ਮਹਿਮਾ ਹੈ। ਬਾਲਕ ਨੇ ਜਿਵੇਂ ਸਾਰਿਆਂ ਨਾਲੋਂ ਪਹਿਲਾ ਅੱਖਰ ਸੁਣਿਆ ਉਹ ਬੋਲਿਆ, ਇਸੇ ਪ੍ਰਕਾਰ ਜਦ ਗੁਰੂ ਘਰ ਚ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਨਵਾਂ ਜਨਮ ਦਿੰਦੇ ਨੇ, ਸਿੱਖ ਤੋਂ ਸਿੰਘ ਸਜਾਉਂਦੇ ਨੇ, ਤਾਂ ਪੰਜ ਪਿਆਰੇ ਵੀ ਪਹਿਲਾਂ ਉਹਨੂੰ ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰਾਉਂਦੇ ਨੇ, ਅੰਮ੍ਰਿਤ ਛਕਾਉਂਦਿਆਂ ਸਾਰ ਸਿੱਖਿਆ ਦਿੰਦੇ ਨੇ। ਇਸ ਕਰਕੇ ਸ਼੍ਰਵਣ ਦੀ ਮਹਿਮਾ ਭਾਰੀ ਹੈ। ਸੁਣਿਆ ਧਰਤ ਧਵਲ ਆਕਾਸ਼, ਪਹਿਲਾਂ ਤਾਂ ਸੁਣ ਕੇ ਹੀ ਪਤਾ ਲੱਗਦਾ ਹੈ ਕਿ ਧਰਤੀ ਕਿੱਡੀ ਵੱਡੀ ਹੈ, ਕਿੰਨੇ ਗੇੜੇ ਕੱਢਦੀ ਹੈ, ਧੌਲਾ ਬਲਦ ਕੀ ਚੀਜ਼ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ। ਫਿਰ ਆਕਾਸ਼ ਬਾਰੇ ਸੁਣ ਕੇ ਹੀ ਪਤਾ ਲੱਗਦਾ, ਪਹਿਲਾਂ ਸ਼੍ਰਵਣ ਦੀ ਆਓ ਮਹਿਮਾ ਜਾਣ ਲਓ। ਫਿਰ ਸੁਣਿਆ ਧਰਤੀ ਵੀ ਨਾਮ ਨੂੰ ਸੁਣਦੀ ਹੈ। ਹੁਣ ਜਿਹੜੀ ਕਥਾ ਹੋ ਰਹੀ ਹੈ ਸਿਮਰਨ ਕਰਾਂਗੇ, ਇਹਦੇ ਨਾਲ ਧਰਤੀ ਸ਼੍ਰਵਣ ਕਰਦੀ ਹੈ। ਧਰਤੀ ਜਿੱਥੇ ਸ਼੍ਰਵਣ ਕਰਦੀ ਹੈ, ਵੈਸੇ ਤਾਂ ਮਿੱਟੀ ਬਹੁਤ ਪਈ ਹੈ, ਪਰ ਇੱਥੇ ਆ ਕੇ ਹੀ ਕਿਉਂ ਮਿੱਟੀ ਆਪਾਂ ਲਾਉਂਦੇ ਹਾਂ ਮਸਤਕ ਨੂੰ? ਇੱਥੋਂ ਦੀ ਧਰਤੀ ਪਵਿੱਤਰ ਹੋ ਚੁੱਕੀ, ਸਤਿਗੁਰੂ ਦੇ ਚਰਨ ਪਏ ਨੇ, ਸੰਗਤ ਦੇ ਚਰਨ ਪਏ ਨੇ, ਧਰਤੀ ਪਵਿੱਤਰ ਹੁੰਦੀ ਹੈ। ਧਵਲ ਜਿਹੜਾ ਧੌਲਾ ਬਲਦ ਕੌਣ ਹੈ? ਧਰਮ। ਧਰਮ ਕਾਹਦੇ ਆਸਰੇ ਚੱਲਦਾ? ਨਾਮ ਦੇ ਆਸਰੇ। ਤੇ ਆਕਾਸ਼ ਜਿਹੜਾ ਆਕਾਸ਼ ਬਿਨ ਥੰਮਾ ਗਗਨ ਲਹਾਇਆ, ਆਕਾਸ਼ ਥੱਲੇ ਨੂੰ ਨੀ ਡਿੱਗਦਾ, ਤਾਰੇ ਇੰਨੇ ਇੱਕਦਮ ਡਿੱਗ ਪੈਣ ਥੱਲੇ ਨੂੰ, ਸਭ ਸਰਵਨਾਸ਼ ਹੋ ਜਾਏ। ਪਰ ਮਹਾਰਾਜ ਕਹਿੰਦੇ ਨਾਮ ਦੇ ਆਸਰੇ ਆਕਾਸ਼ ਖੜਾ ਹੈ। ਬੜੀ ਵੱਡੀ ਸ਼ਕਤੀ ਹੈ ਨਾਮ, ਧਰਤੀ ਕਦੇ ਟਕਰਾਉਂਦੀ ਨਹੀਂ ਕਿਸੇ ਚੀਜ਼ ਨਾਲ, ਇੰਨੇ ਯੁੱਗਾਂ ਤੋਂ ਘੁੰਮਦੀ ਆ ਰਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੇ ਉਹਦਾ ਜਾਪ ਕਰਦੇ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਧਰਤੀ ਬੋਲਦੀ ਹੈ ਪਰ ਆਪਾਂ ਨੂੰ ਨਹੀਂ ਸੁਣਦੀ, ਮਹਾਤਮਾ ਨੂੰ ਸੁਣ ਜਾਂਦੀ। ਹੁਣ ਮਹਾਤਮਾ ਕਹਿੰਦੇ ਨੇ ਧਰਤੀ ਰੋਜ਼ ਇੰਨਾ ਉੱਚੀ ਉੱਚੀ ਹਾਏ ਹਾਏ ਕਰਦੀ ਹੈ ਵੀ ਮੈਂ ਚੱਲੀ ਹਾਂ ਥੱਲੇ ਨੂੰ। ਪਰਮੇਸ਼ਰ ਕਹਿੰਦੇ ਹੌਸਲਾ ਰੱਖ, ਹੌਸਲਾ ਰੱਖ, ਜਲਦੀ ਤੇਰਾ ਕੋਈ ਭਲਾ ਕਰਾਂਗੇ ਅਸੀਂ। ਕਹਿੰਦੀ ਪਾਪ ਹੀ ਇੰਨਾ ਹੋ ਰਿਹਾ ਮੇਰੇ ਕੋਲ ਚੱਲਿਆ ਨਹੀਂ ਜਾਂਦਾ। ਧਰਤੀ ਹਮੇਸ਼ਾ ਜਦੋਂ ਪਾਪਾਂ ਨਾਲ ਗ੍ਰਸ ਜਾਂਦੀ ਹੈ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਆਹ ਤਾਂ ਜੇ ਸਤਸੰਗ ਹੁੰਦੇ ਨੇ, ਨਾਮ ਜਪੇ ਜਾਂਦੇ ਨੇ, ਇਹਨਾਂ ਦਾ ਮਾੜਾ ਮੋਟਾ ਧਰਤੀ ਨੂੰ ਫਿਰ ਆਸਰਾ ਬਣਿਆ ਰਹਿੰਦਾ। ਇਸੇ ਪ੍ਰਕਾਰ ਧਵਲ, ਜਿਹੜਾ ਧਵਲ ਧੌਲ ਧਰਮ ਚ, ਇਹ ਥੱਲੇ ਧਰਤੀ ਦੇ ਥੱਲੇ ਪਤਾਲ ਵੱਲ ਨੂੰ ਇਸ਼ਾਰਾ ਕੀਤਾ। ਇਉਂ ਹੈ ਕਿ ਗੁਰੂ ਨਾਨਕ ਸਾਹਿਬ ਦੇ ਇੱਕ ਇੱਕ ਅੱਖਰ ਵਿੱਚ ਬੜਾ ਕੁਛ ਹੁੰਦਾ, ਆਮ ਬੰਦੇ ਨੂੰ ਤਾਂ ਉਨਾ ਕੁਛ ਸਮਝਣਾ ਹੀ ਔਖਾ ਹੋ ਜਾਂਦਾ। ਇਹ ਜਿਹੜਾ ਧਵਲ ਲਿਖਿਆ ਨਾ, ਹੁਣ ਸਮਝੋ ਵੀ ਧਰਤੀ ਤੇ ਆਕਾਸ਼ ਤੇ ਧਵਲ ਵਿਚਾਲੇ ਕਿੱਥੋਂ ਆ ਗਏ ਇੱਥੇ। ਇਹ ਧਵਲ ਦਾ ਮਤਲਬ ਹੀ ਪਤਾਲ ਹੈ, ਜਿਹੜੇ ਪਤਾਲ ਦੇ ਵਿੱਚ ਨੇ ਉਹ ਵੀ ਨਾਮ ਨੂੰ ਹੀ ਸ਼ਰਵਣ ਕਰਦੇ ਨੇ, ਤੇ ਜਿਹੜੇ ਆਕਾਸ਼ਾਚਾਰੀ ਨੇ, ਆਕਾਸ਼ ਵਿੱਚ ਵਿਚਰਨ ਵਾਲੇ ਨੇ, ਉਹ ਵੀ ਨਾਮ ਨੂੰ ਹੀ ਸ਼ਰਵਣ ਕਰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਵੀ ਜੀਵ ਨਾਮ ਨੂੰ ਸ਼ਰਵਣ ਕਰਦੇ ਨੇ ਹਰ ਜਗ੍ਹਾ ਦੇ ਉੱਤੇ, ਉਹਨਾਂ ਦਾ ਧਰਤ, ਜਿਹੜੀ ਧਰਤੀ ਬੁੱਧੀ ਹੈ, ਆਕਾਸ਼ ਜਿਹੜਾ ਹਿਰਦਾ ਹੈ, ਧਵਲ ਧੌਲੇ ਬਲਦ ਬਲਦ ਦਾ ਰੰਗ ਹੁੰਦਾ ਚਿੱਟਾ, ਉਹਨਾਂ ਦੀ ਬੁੱਧੀ ਅਤੇ ਉਹਨਾਂ ਦਾ ਹਿਰਦਾ ਜਿਵੇਂ ਕਹਿੰਦੇ ਦੁੱਧ ਵਾਂਗੂ ਚਿੱਟਾ ਹੋ ਗਿਆ, ਸ਼ੁੱਧ ਹੋ ਗਿਆ। ਨਾਮ ਦੇ ਸ਼ਰਵਣ ਕਰਨ ਨਾਲ ਸਰੀਰ ਰੂਪੀ ਧਰਤੀ, ਬੁੱਧੀ ਰੂਪ ਧਰਤੀ ਅਤੇ ਆਕਾਸ਼ ਦਸਮ ਦੁਆਰ, ਆਕਾਸ਼ ਜਿਹੜਾ ਸਾਡਾ ਹਿਰਦਾ, ਇਹ ਧੌਲੇ ਬਲਦ ਵਾਂਗੂ ਸ਼ੁੱਧ ਹੋ ਜਾਂਦਾ, ਚਿੱਟਾ ਹੋ ਜਾਂਦਾ। ਧਰਤੀ ਵੀ ਨਾਮ ਦੀ ਮਹਿਮਾ ਨੂੰ ਹੀ ਕਹਿੰਦੀ ਹੈ। ਜਦੋਂ ਧਰਤੀ ਦੇ ਕੋਲ ਕੋਈ ਜਾ ਕੇ ਪੁੱਛੇ ਕਿ ਤੂੰ ਕਾਹਦੇ ਆਸਰੇ ਖੜੀ ਹੈ, ਧਰਤੀ ਕਹਿੰਦੀ ਨਾਮ ਦੇ ਆਸਰੇ, ਨਾਮ ਦੇ ਆਸਰੇ ਧਰਤੀ ਖੜੀ ਹੈ। ਜਿਵੇਂ ਵਿਸ਼ਵਾਮਿੱਤਰ ਜੀ ਦਾ ਤੇ ਵਸ਼ਿਸ਼ਠ ਮੁਨੀ ਦਾ ਆਪਸ ਵਿੱਚ ਮਿਲਾਪ ਹੋਇਆ, ਇੱਕ ਦੂਜੇ ਨੂੰ ਭੇਟਾ ਰੱਖਣੀ ਸੀ। ਵਿਸ਼ਵਾਮਿੱਤਰ ਜੀ ਨੂੰ ਬੜਾ ਹੰਕਾਰ ਹੈ, 58,000 ਸਾਲ ਦੀ ਤਪੱਸਿਆ, ਐ ਕਹਿੰਦੇ ਲਓ ਜੀ ਮੈਂ ਤੁਹਾਨੂੰ ਭੇਟਾ ਕਰਦਾ, 58,000 ਦੀ ਸਾਲ ਦੀ ਤਪੱਸਿਆ। ਵਸ਼ਿਸ਼ਠ ਮੁਨੀ ਕਹਿੰਦੇ ਮੈਂ 4 ਘੜੀਆਂ ਦਾ ਸਤਸੰਗ ਦਾ ਫਲ ਤੁਹਾਨੂੰ ਦਿੰਦਾ ਹਾਂ, ਭੇਟਾ ਕਰਦਾ, ਕਿਉਂ ਮਹਾਤਮਾ ਇੱਕ ਦੂਜੇ ਨੂੰ ਮਿਲੇ ਨੇ। ਪਰ ਵਿਸ਼ਵਾਮਿੱਤਰ ਕਹਿਣ ਲੱਗੇ ਮੈਂ ਤੁਹਾਨੂੰ 58,000 ਸਾਲ ਦਾ ਤਪ ਰੱਖਿਆ, ਤੁਸੀਂ 4 ਘੜੀਆਂ ਦਾ ਸਤਸੰਗ ਦਾ ਫਲ ਰੱਖ ਕੇ ਮੇਰੀ ਨਰਾਦਰੀ ਕੀਤੀ। ਵਸ਼ਿਸ਼ਠ ਜੀ ਕਹਿੰਦੇ ਨਹੀਂ, 4 ਘੜੀਆਂ ਸਤਸੰਗ ਦਾ ਫਲ ਬਹੁਤ ਜ਼ਿਆਦਾ ਵੱਡਾ, ਇਹ ਤੁਹਾਨੂੰ ਭੁਲੇਖਾ। ਕਹਿੰਦੇ ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਬ੍ਰਹਮਾ ਵਿਸ਼ਨੂੰ ਮਹੇਸ਼ ਇੰਦਰ ਦੇਵਤਾ ਕਈਆਂ ਕੋਲ ਗਏ ਫੈਸਲਾ ਕਰਾਉਣ, ਹੁਣ ਦੋਵੇਂ ਵੱਡੇ ਮੁਨੀ ਨੇ, ਫੈਸਲਾ ਕੌਣ ਕਰੇ। ਅਖੀਰ ਪਤਾਲ ਵਿੱਚ ਚਲੇ ਗਏ। ਜਦੋਂ ਪਤਾਲ ਦੇ ਵਿੱਚ ਗਏ, ਸ਼ੇਸ਼ ਨਾਗ ਨੂੰ ਜਾ ਕੇ ਪੁੱਛਦੇ ਨੇ 4 ਘੜੀਆਂ ਸਤਸੰਗ ਵੱਡਾ ਹੈ ਜਾਂ 58,000 ਸਾਲ ਦਾ ਤਪ ਵੱਡਾ। ਸ਼ੇਸ਼ ਨਾਗ ਕਹਿਣ ਲੱਗਿਆ ਸਾਰੀ ਧਰਤੀ ਦਾ ਭਾਰ ਮੇਰੇ ਸਿਰ ਤੇ ਹੈ, ਜਿਹਦੇ ਸਿਰ ਤੇ 5 ਮਣ ਭਾਰ ਹੋਵੇ ਉਹ ਬੰਦੇ ਨੂੰ ਗੱਲ ਨਹੀਂ ਔੜਦੀ, ਤੇ ਸਾਰੀ ਧਰਤੀ ਦਾ ਭਾਰ ਚੁੱਕਿਆ ਹੋਇਆ ਮੈਂ ਤੁਹਾਨੂੰ ਕਿਵੇਂ ਦੱਸ ਸਕਦਾ। ਤੁਸੀਂ ਆਪਣਾ ਤਾਪ ਦਾ ਫਲ ਦਿਓ, ਧਰਤੀ ਖੜੀ ਹੋ ਜਾਏ, ਮੈਂ ਥੱਲਿਓਂ ਆਪਣੇ ਨਿਕਲ ਕੇ ਫਿਰ ਤੁਹਾਨੂੰ ਇਹਦਾ ਫਲ ਦੱਸ ਸਕਦਾ। ਉਹਨਾਂ ਨੇ ਆਪਣਾ ਪੰਜ ਕੁ ਹਜ਼ਾਰ ਵਰੇ ਦੀ ਤਪੱਸਿਆ ਦਾ ਫਲ ਦਿੱਤਾ ਧਰਤੀ ਨੂੰ, ਧਰਤੀ ਕਿੱਥੇ ਖੜਦੀ ਹੈ? 20-30 ਹਜ਼ਾਰ, 40-50, 58 ਹਜ਼ਾਰ ਸਾਲ ਦਾ ਫਲ ਧਰਤੀ ਨੂੰ ਦੇਤਾ, ਉਹਦੇ ਥੱਲੇ ਲਾਤਾ ਵੀ ਖੜ ਜਾਏ, ਧਰਤੀ ਖੜੀ ਨੀ। ਕਹਿਣ ਲੱਗੇ ਜੀ ਇਹ ਤਾਂ ਧਰਤੀ ਖੜੀ ਨੀ, ਮੈਂ ਉਪਦੇਸ਼ ਕਿਵੇਂ ਕਰਾਂ ਤੁਹਾਨੂੰ? ਵਸ਼ਿਸ਼ਠ ਮੁਨੀ ਨੂੰ ਕਹਿੰਦੇ ਤੁਸੀਂ ਕੋਈ ਆਸਰਾ ਦਿਓ ਧਰਤੀ ਖੜੀ ਹੋ ਜਾਏ। ਵਸ਼ਿਸ਼ਠ ਮੁਨੀ ਜੀ ਕਹਿੰਦੇ ਮੈਂ ਇੱਕ ਘੜੀ ਦਾ ਸਤਸੰਗ ਦਾ ਫਲ ਇਹਨੂੰ ਲਾਇਆ। ਜਦ ਇੱਕ ਘੜੀ ਦਾ ਸਤਸੰਗ ਦਾ ਫਲ ਲਾਇਆ ਤਾਂ ਧਰਤੀ ਅਡੋਲ ਖੜੀ ਹੋ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਧਰਤੀ ਅਡੋਲ ਖੜੀ ਹੋ ਗਈ, ਸ਼ੇਸ਼ਨਾਗ ਸਾਹਮਣੇ ਖੜਾ ਹੋਇਆ। ਕਹਿੰਦੇ ਹਾਂਜੀ ਦੱਸੋ ਫਿਰ ਸਾਡਾ ਜਵਾਬ ਦਿਓ। ਵਿਸ਼ਵਾਮਿੱਤਰ ਕਹਿੰਦੇ ਜਵਾਬ ਤਾਂ ਸ਼੍ਰੀਮਾਨ ਜੀ ਦੇ ਚੁੱਕਿਆ ਮੈਂ, ਤੁਸੀਂ 58 ਹਜ਼ਾਰ ਵਰੇ ਦੀ ਤਪੱਸਿਆ ਜਿਹੜੀ ਲਾਈ ਧਰਤੀ ਖੜੀ ਨਹੀਂ ਹੋਈ, ਇੱਕ ਘੜੀ ਦਾ ਸਤਸੰਗ ਦਿੱਤਾ ਧਰਤੀ ਖੜੀ ਹੋ ਗਈ, ਤੇ ਤੁਹਾਨੂੰ ਇਹਨਾਂ ਨੇ 4 ਘੜੀਆਂ ਸਤਸੰਗਤ ਦਿੱਤਾ, ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਕਿੰਨਾ ਵੱਡਾ ਫਲ ਹੋਵੇਗਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਤੀ ਨੂੰ ਵੀ ਪੁੱਛ ਲਓ ਵੀ ਧਰਤੀ ਦੱਸ ਕਾਹਦਾ ਫਲ ਵੱਡਾ। ਧਰਤੀ ਕਹਿੰਦੀ ਨਾਮ ਸ੍ਰਵਣ ਦੀ ਮਹਿਮਾ ਦਾ ਫਲ ਵੱਡਾ। ਧੌਲੇ ਬਲਦ ਨੂੰ ਪੁੱਛੋ ਧੌਲਾ ਕੌਣ ਹੈ? ਧੌਲ ਧਰਮ ਦਇਆ ਕਾ ਪੂਤ, ਧਰਮੀ ਪੁਰਸ਼ਾਂ ਨੂੰ ਜਾ ਕੇ ਪੁੱਛੋ ਜੇ ਧਰਮੀ ਬੰਦੇ ਨੇ, ਦੱਸੋ ਜੀ ਮਹਾਤਮ ਕਾਹਦਾ ਵੱਡਾ? ਕਹਿੰਦੇ ਭਾਈ ਸੁਣਨਾ ਸਾਰਿਆਂ ਨਾਲੋਂ ਵੱਡਾ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਮਹਾਰਾਜ ਵੀ ਕਹਿੰਦੇ ਨੇ ਆਕਾਸ਼, ਜੇ ਆਕਾਸ਼ਾਚਾਰੀਆਂ ਨੂੰ ਪੁੱਛੋ, ਆਕਾਸ਼ ਵਿੱਚ ਵਿਚਰਨ ਵਾਲਿਆਂ ਨੂੰ ਪੁੱਛੋ, ਤਾਂ ਉਹ ਵੀ ਇਹੀ ਕਹਿਣਗੇ ਕਿ ਸ਼੍ਰਵਣ ਦੀ ਮਹਿਮਾ ਵੱਡੀ ਹੈ, ਇਸ ਕਰਕੇ ਨਾਮ ਨੂੰ ਸੁਣਿਆ ਕਰੋ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਸਿੱਧਾਂ ਨਾਲ ਚਰਚਾ ਕਰਦੇ ਕਰਦੇ ਇੱਕ ਵਾਰ ਕਾਗ ਭਸੁੰਡ ਦੇ ਕੋਲ ਚਲੇ ਗਏ। ਕਾਗ ਭਸੁੰਡ ਬੜਾ ਪੁਰਾਣਾ ਹੈ, ਬਹੁਤ ਪੁਰਾਣਾ। ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਇਹਦੀ ਇੰਨੀ ਲੰਬੀ ਉਮਰ ਹੈ? ਇਹ ਕਹਿੰਦਾ ਮੈਂ ਕਈ ਰਾਮ ਚੰਦਰ ਕਈ ਕ੍ਰਿਸ਼ਨ ਦੇਖੇ ਨੇ, ਇਹਦਾ ਮਤਲਬ ਇਹਦੀ ਉਮਰ ਬੜੀ ਲੰਬੀ ਹੈ। ਕਹਿੰਦੇ ਮਹਾਰਾਜ ਇਹਨੂੰ ਪੁੱਛੋ ਇਹਦੀ ਉਮਰ ਲੰਬੀ ਕਿਉਂ? ਮਹਾਰਾਜ ਕਹਿੰਦਾ ਮਰਦਾਨੇ ਤੂੰ ਹੀ ਪੁੱਛ। ਕਹਿੰਦੇ ਕਾਗ ਸੁਣ ਜੀ ਤੁਸੀਂ ਇੰਨੀ ਲੰਬੀ ਉਮਰ ਕਿਵੇਂ ਤੁਹਾਡੀ, ਤੁਹਾਨੂੰ ਬ੍ਰਹਮ ਗਿਆਨ ਕਿਵੇਂ ਹੋ ਗਿਆ? ਕਹਿੰਦੇ ਮੈਂ ਭਾਈ ਜਿੱਥੇ ਵੀ ਕਥਾ ਕੀਰਤਨ ਹੋਵੇ ਮੈਂ ਸ਼੍ਰਵਣ ਹੀ ਕਰਦਾ ਹਾਂ, ਬਸ ਇਹ ਸੁਣਦਿਆਂ ਸੁਣਦੇ ਹੀ ਮੈਂ ਇੰਨਾ ਵੱਡਾ ਹੋ ਗਿਆ, ਸੁਣਦਿਆਂ ਸੁਣਦੇ ਮੈਨੂੰ ਬ੍ਰਹਮ ਗਿਆਨ ਹੋ ਗਿਆ, ਤੇ ਮੇਰੇ ਚ ਇੰਨੀ ਸ਼ਕਤੀ ਹੈ ਜਦੋਂ ਵੀ ਧਰਤੀ ਤੇ ਪਰਲੋਂ ਆਉਂਦੀ ਹੈ, ਅੱਗ ਦੀ ਪਰਲੋਂ ਆ ਗਈ ਤਾਂ ਮੈਂ ਅੱਗ ਦਾ ਰੂਪ ਹੋ ਜਾਂਦਾ, ਫਿਰ ਅੱਗ ਨੇ ਮੈਨੂੰ ਕੀ ਸਾੜਨਾ? ਜੇ ਪਾਣੀ ਦੀ ਪਰਲੋਂ ਆਉਂਦੀ ਮੈਂ ਪਾਣੀ ਦਾ ਰੂਪ ਬਣ ਜਾਂਦਾ, ਫਿਰ ਪਾਣੀ ਮੈਨੂੰ ਕੀ ਡਵਾਉਣਾ? ਇਸ ਕਰਕੇ ਇਹ ਨਾਮ ਸ਼੍ਰਵਣ ਦੀ ਮਹਿਮਾ ਵੱਡੀ, ਕਿਉਂਕਿ ਜਿੰਨਾ ਆਪਣਾ ਰੋਜ਼ ਦਾ ਇਹ ਰੌਲਾ ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਨਹੀਂ ਟਿਕਦਾ, ਮਨ ਟਿਕੇ ਕਿਵੇਂ? ਜਦ ਤੂੰ ਸੁਣਦਾ ਤਾਂ ਹੈ ਨੀ, ਮਨ ਕਿਤੇ ਹੁੰਦਾ, ਬਾਣੀ ਕਿਤੇ ਪੜ੍ਹਦਾ ਹੁੰਦਾ, ਸੁਣਦਾ ਤਾਂ ਕੋਈ ਵੀ ਨਹੀਂ। ਆ ਜਿੰਨੇ ਜਣੇ ਆਪਾਂ ਰੋਜ਼ ਕਥਾ ਸੁਣਦੇ ਹਾਂ, ਆਪਣਾ ਸਧਾਰਨ ਵਿਅਕਤੀ ਨਾਲੋਂ 6 ਮਹੀਨੇ ਚ ਹੀ ਬੜਾ ਫਰਕ ਪੈ ਜਾਂਦਾ, ਆ ਹੁਣੇ ਹੀ ਬੜਾ ਫਰਕ ਪੈ ਗਿਆ, ਕਿਉਂਕਿ ਆਪਾਂ ਸੁਣਦੇ ਹਾਂ। ਜਿਹੜੇ ਬੰਦੇ ਸੁਣਦੇ ਹੀ ਨਹੀਂ ਦੁਨੀਆ ਨਹੀਂ, ਮੈਂ ਸੁਣਨਾ ਸਵੇਰੇ ਸੁਖਮਨੀ ਸਾਹਿਬ ਵੀ ਨਹੀਂ ਸੁਣਨਾ, ਮੈਂ ਕੁਛ ਸੁਣਨਾ ਹੀ ਨਹੀਂ, ਜਿਹੜਾ ਬੰਦਾ ਸੁਣਦਾ ਹੀ ਨਹੀਂ ਉਹ ਬੰਦਾ ਕੁਛ ਵੀ ਨਹੀਂ ਬਣ ਸਕਦਾ, ਜਿਹੜਾ ਬੰਦਾ ਸੁਣਦਾ ਉਹ ਸੁਣਦਿਆਂ ਸੁਣਦੇ ਹੀ ਬਹੁਤ ਵੱਡਾ ਬਣ ਸਕਦਾ। ਸੁਣਿਆ ਦੀਪ ਲੋ ਪਾਤਾਲ, ਨਾਮ ਦੇ ਸੁਣਨ ਦੀ ਮਹਿਮਾ। ਦੀਪ 7 ਦੀਪ ਵੀ ਕਹਿੰਦੇ ਨੇ, 7 ਲੋਕ ਵੀ ਕਹਿੰਦੇ ਨੇ, 14 ਲੋਕ ਉੱਪਰਲੇ, 7 ਉੱਪਰਲੇ 7 ਥੱਲੇ ਵਾਲੇ, ਤੇ ਪਾਤਾਲ ਵਾਸੀ ਵੀ ਕਹਿੰਦੇ ਨੇ। ਤੇ ਹੁਣ ਸਾਰੇ ਜਣੇ ਜਿਹੜੇ ਦੀਪ ਨੇ, ਦੀਪ ਉੱਤੇ ਰਹਿਣ ਵਾਲੇ ਲੋਕ ਨੇ, ਸ੍ਰਿਸ਼ਟੀਆਂ ਵਿੱਚ ਰਹਿਣ ਵਾਲੇ ਲੋਕ ਨੇ, ਪਾਤਾਲਾਂ ਵਿੱਚ ਰਹਿਣ ਵਾਲੇ ਨੇ, ਉਹ ਵੀ ਕਹਿੰਦੇ ਨੇ ਆਪਾਂ ਨੂੰ ਧਰਤੀ ਵਾਸੀਆਂ ਨੂੰ, ਭਾਈ ਨਾਮ ਨੂੰ ਸੁਣਿਆ ਕਰੋ ਕੰਨਾਂ ਨਾਲ, ਕੋਸ਼ਿਸ਼ ਕਰੋ ਕਿ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਸੁਣੀ ਜਾਈਏ। ਦੇਖੋ ਤੁਸੀਂ ਸਤਸੰਗੀ ਹੋ, ਇਸ ਕਰਕੇ ਗੱਲ ਕਹਿ ਰਹੇ। ਆਪਾਂ ਬਾਹਰ ਦੁਨੀਆਂ ਨੂੰ ਨਹੀਂ ਕਹਿੰਦੇ, ਦੁਨੀਆਂ ਕਹੇਗੀ ਇਹ ਤਾਂ ਬੜਾ ਔਖਾ, ਅਸੀਂ ਤਾਂ ਪ੍ਰੋਗਰਾਮ ਵੀ ਦੇਖਣੇ ਹੁੰਦੇ ਆ, ਅਸੀਂ ਤਾਂ ਆਹ ਵੀ ਕੰਮ ਕਰਨਾ ਹੁੰਦਾ। ਸਤਸੰਗੀ ਪੁਰਸ਼ੋ, ਤੁਸੀਂ ਸੁਣਿਆ ਕਰੋ ਸਾਰਾ ਦਿਨ ਕੀਰਤਨ ਕਥਾ, ਵਾਹਿਗੁਰੂ ਵਾਹਿਗੁਰੂ ਸੁਣੀ ਜਾਓ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ। ਗੁਰਮੁਖ ਕੀਰਤਨ ਸੁਣਦੇ ਨੇ, ਕੀਰਤਨ ਕਰਦੇ ਨੇ, ਗਿਆਨ ਦੀ ਗੱਲਾਂ ਕਰਦੇ ਨੇ, ਗਿਆਨ ਦੀ ਕਥਾ ਸੁਣਦੇ ਨੇ, ਸੁਣਾਉਂਦੇ ਨੇ। ਗੁਰਮੁਖ ਫਿਰ ਸਮਾਏ ਰਹਿੰਦੇ ਨੇ, ਗੁਰਮੁਖ ਸੁੱਤਿਆਂ ਪਿਆਂ ਵੀ ਸਮਾਏ ਰਹਿੰਦੇ ਨੇ। ਜੇ ਤੁਸੀਂ ਇੱਥੇ ਸਤਸੰਗਤ ਵਿੱਚ ਬਹਿ ਕੇ ਸਿਮਰਨ ਕਰਦੇ ਹੋ, ਕਦੇ ਨਾ ਕਦੇ ਤਾਂ ਫਿਰ ਸੁਪਨਾ ਤੁਹਾਨੂੰ ਆਇਆ ਹੀ ਹੋਵੇਗਾ ਵੀ ਸੁੱਤਿਆਂ ਪਿਆਂ ਜਾਪ ਕਰ ਰਿਹਾ ਮੈਂ, ਸੰਗਤ 'ਚ ਬੈਠਾ ਹੋਇਆ। ਤਾਂਹੀਓ ਸੁਪਨਾ ਆਵੇਗਾ ਜੇ ਪਹਿਲਾਂ ਦੇਖਾਂਗੇ ਕੁਛ। ਜੇ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀ ਜਾਓ ਭਾਵਨਾ ਨਾਲ, ਤਾਂ ਸੁਪਨੇ ਵਿੱਚ ਵੀ ਦਰਸ਼ਨ ਹੁੰਦੇ ਰਹਿੰਦੇ। ਫਿਰ ਸੁਪਨੇ ਵਿੱਚ ਵੀ ਕਥਾ ਸੁਣਦੇ ਹਾਂ, ਸੁਪਨੇ ਵਿੱਚ ਵੀ ਇਉਂ ਸਤਸੰਗਤ ਦਿਖੀ ਜਾਂਦੀ ਹੈ। ਇਹਦੇ ਨਾਲ ਬੜਾ ਅੱਛਾ ਪ੍ਰਭਾਵ ਬਣਦਾ। ਸੁਣਿਆ ਉਹ ਹਿੰਨਾ ਸਕਾ ਕਾਲ, ਫਿਰ ਕਾਲ ਜਿਹੜਾ ਜਮਦੂਤ ਧਰਮ ਰਾਜਾ, ਇਹ ਪੋਹ ਨਹੀਂ ਸਕਦਾ, ਦੇਖ ਨਹੀਂ ਸਕਦਾ। ਇੱਕ ਅੰਤਰੀ ਭਾਵ ਇਹ ਵੀ ਹੈ ਸੁਣਿਆ ਦੀਪ ਲੋ ਪਾਤਾਲ ਦਾ, ਕਿ ਨਾਮ ਦੇ ਸ੍ਰਵਣ ਕਰਨੇ ਕਰਕੇ ਜਿਹੜਾ ਦੀਪ ਦੀਪਕ ਵਰਗਾ ਮਨ ਹੈ, ਚਲਦਲ ਪਤਲ ਪਟਾਕ ਪਤ, ਚਲਦਲ ਕਹਿੰਦੇ ਕੀੜਿਆਂ ਦੇ ਭੌਣ ਨੂੰ, ਕੀੜਿਆਂ ਦਾ ਭੌਣ ਕਦੇ ਰੁਕਦਾ ਨਹੀਂ ਹੈ। ਨਿਸ਼ਾਨ ਸਾਹਿਬ ਦਾ ਫਰਲਾ ਜਿੰਨੀ ਮਰਜ਼ੀ ਹਵਾ ਬੰਦ ਹੋਵੇ ਤਾਂ ਵੀ ਉੱਪਰਲਾ ਫਰਲਾ ਮਾੜਾ ਮਾੜਾ ਹਿਲਦਾ ਹੀ ਰਹਿੰਦਾ। ਸੋ ਇਸੇ ਪ੍ਰਕਾਰ ਦੀਵੇ ਦੀ ਲਾਟ ਹਿਲਦੀ ਹੀ ਰਹਿੰਦੀ, ਉੱਥੋਂ ਲੈਣੀ ਚੰਚਲਤਾ ਹੀ। ਜਿਵੇਂ ਕੀੜਿਆਂ ਦਾ ਭੌਣ ਨਹੀਂ ਖੜਦਾ, ਪਿੱਪਲ ਦਾ ਉੱਪਰਲਾ ਪਤਾ ਨਹੀਂ ਟਿਕਦਾ, ਉਹ ਹਿਲਦਾ ਹੀ ਰਹਿੰਦਾ। ਨਿਸ਼ਾਨ ਸਾਹਿਬ ਦਾ ਫਰਲਾ, ਦੀਵੇ ਦੀ ਲਾਟ, ਇਹ ਜਿਵੇਂ ਸਦਾ ਹੀ ਹਿਲਦੇ ਰਹਿੰਦੇ ਨੇ, ਇਸ ਤਰ੍ਹਾਂ ਮਨ ਸਦਾ ਹੀ ਹਿਲਦਾ ਰਹਿੰਦਾ।